ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸੁਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਭੂਖ ਕਾਰੀ ਤੇਰੇ ਤੂੰ ਪਦ ਹੈ ਦਾਤਾ ਜਨ ਸਦਾ ਰਹੇ ਰੰਗ ਰਾਤਾ ਹਮ ਭੂਖ ਕਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋਵੇ ਦਿਆਲ ਨਾਮ ਦੇਵੋ ਮੰਗਤ ਜਨ ਕੋ ਸਦਾ ਰਹੇ ਰੰਗ ਰਾਤਾ ਹੋ ਬਲਿਹਾਰਾ ਜਾਓ ਸਾਜੇ ਤੇਰੇ ਨਾਮ ਮਿਟੋ ਕਰਨ ਕਾਰਨ ਸਭਨਾ ਕਾ ਇੱਕ ਅਵਰ ਮੈਂ ਦੂਜਾ ਕੋਈ ਬਹੁਤ ਫੇਰ ਪਏ ਕਿਰਪਨ ਕੋ ਅਬ ਕੁਛ ਕਿਰਪਾ ਕੀ ਜਾ ਦਿਆਲ ਦਰਸ਼ਨ ਦੇ ਆਪਣਾ ਐਸੀ ਬਖਸ਼ ਕਰੀ ਭਨਤ ਨਾਨਕ ਧਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਜੀ ਮੁਲ ਲਾਗੀ ਹੈ ਭੀਤਰ ਸਤਿਗੁਰ ਸੋ ਮਨ ਮੰਨਿਆ ਭਨਤ ਨਾਨਕ ਧਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਮੁਗ ਲਾਗੀ ਹੈ ਭੀਤਰ ਸਤਿਗੁਰ ਸੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿੱਖ ਮਤ ਸਭ ਬੁੱਧ ਤੁਮਹਾਰੇ ਮੰਦਰ ਸ਼ਾਮਾ ਤੇਰੇ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਰਾਮਦਾਸ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤੇ ਹੋਏ ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਆਏ ਮੰਜੀ ਸਾਹਿਬ ਦੇ ਮਹਾਨ ਪਵਿੱਤਰ ਅਸਥਾਨ 'ਤੇ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਔਰ ਟੀਵੀ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਦੇ ਵਿੱਚ ਸਰਵਣ ਕਰ ਰਹੇ ਗੁਰਮੁਖ ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਸਾਹਿਬਾਂ ਦੀ ਬਖਸ਼ੀ ਫਤਿਹ ਦੇ ਨਾਲ ਸਾਂਝ ਪਾਈਏ। ਕੋਈ ਰਸਨਾ ਵਾਂਝੀ ਨਾ ਰਹੇ, ਗੱਜ ਵੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਲਕ ਨੇ ਅਪਾਰ ਬਖਸ਼ਿਸ਼ ਕੀਤੀ ਹੈ ਸਾਨੂੰ। ਕੇਂਦਰੀ ਅਸਥਾਨ ਤੇ ਗੁਰੂਆਂ ਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਅਸਥਾਨ ਜਿਹਦੇ ਵਰਗਾ ਦੁਨੀਆਂ ਦੇ ਅੰਦਰ ਹੋਰ ਕੋਈ ਦੂਸਰਾ ਅਸਥਾਨ ਨਹੀਂ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਅਸੀਂ ਸਾਰੇ ਹੀ ਬੜੇ ਵੱਡਿਆਂ ਭਾਗਾਂ ਵਾਲੇ ਹਾਂ, ਸਾਹਿਬਾਂ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਧੰਨ ਭਾਗ ਨੇ ਇੱਕ ਇੱਕ ਪ੍ਰਾਣੀ ਮਾਤਰ ਦੇ ਜਿਹੜਾ ਇੱਥੇ ਦਰਬਾਰ ਦੇ ਵਿੱਚ ਚੱਲ ਕੇ ਹਾਜ਼ਰ ਹੋਇਆ ਹੈ, ਚਰਨ ਪਰਸ ਰਿਹਾ ਹੈ। ਤਨਾਸਰੀ ਰਾਗ ਦੇ ਅੰਦਰ ਸਾਹਿਬਾਂ ਨੇ ਅੱਜ ਦਾ ਪਾਵਨ ਮੁੱਖ ਵਾਕ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗਾਇਨ ਪਦਤੀ ਦੇ ਅਨੁਸਾਰ ਜਿਸ ਨੂੰ ਚੌਥੇ ਘਰ ਦੇ ਅੰਦਰ ਗਾਇਨ ਕਰਨ ਦੀ ਆਗਿਆ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਆਓ ਕੀ ਬਖਸ਼ਿਸ਼ ਕੀਤੀ ਹੈ ਅੱਜ ਦੇ ਮੁੱਖ ਵਾਕ ਦੇ ਦੁਆਰਾ। ਹਿਰਦੇ ਰੂਪੀ ਝੋਲੀਆਂ ਨੂੰ ਫੈਲਾਓ, ਗੁਰੂ ਚਰਨਾਂ ਦੇ ਵਿੱਚ ਗੁਰਮੁਖੀ ਚੌਂਕੜੇ ਲਾਉਂਦੇ ਹੋਏ, ਮਨ ਬਿਰਤੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਵਿਚਾਰਾਂ ਦੇ ਨਾਲ ਸਾਂਝ ਪਾਈਏ। ਸਾਂਝ ਪਾਉਣ ਤੋਂ ਪਹਿਲਾਂ ਮਨ ਦੀ ਪਵਿੱਤਰਤਾ, ਇਕਾਗਰਤਾ, ਰਸਨਾ ਦੀ ਪਵਿੱਤਰਤਾ ਵਾਸਤੇ ਕਰੋ ਰਸਨਾ ਪਵਿੱਤਰ, ਆਖੋ ਸਤਨਾਮ ਵਾਹਿਗੁਰੂ, ਫਿਰ ਆਖੋ ਸਤਨਾਮ ਅੰਦਰ। ਤੁਹਾਨੂੰ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਚੌਥੇ ਘਰ ਦੇ ਵਿੱਚ ਇਸ ਨੂੰ ਗਾਇਨ ਕਰਨ ਦੀ ਹਦਾਇਤ ਕਰਦਿਆਂ ਹੋਇਆਂ ਆਰੰਭ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਬਖਸ਼ਿਸ਼ ਕੀਤਾ ਹੈ। ਮੂਲ ਮੰਤਰ ਨੂੰ ਅਸੀਂ ਮੁੰਡਲਾ ਉਪਦੇਸ਼ ਜਾਣੀਏ, ਸਮਝੀਏ। ਮੂਲ ਦਾ ਮਤਲਬ ਹੈ ਮੁੱਖ, ਮੁੰਡਲਾ ਤੇ ਮੰਤਰ ਦਾ ਮਤਲਬ ਹੈ ਉਪਦੇਸ਼। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੁੱਖ ਮੰਤਰ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਮੁੰਡਲਾ ਉਪਦੇਸ਼ ਹੈ ਇਸ ਮੰਤਰ ਦੇ ਅੰਦਰ। ਇਹ ਮਹਾਰਾਜ ਜੋ ਸੰਪੂਰਨ ਰੂਪ ਦੇ ਵਿੱਚ ਜਿੰਨੇ ਅੱਖਰ ਇਸ ਦੇ ਵਿੱਚ ਨੇ ਉਹਨਾਂ ਨੂੰ ਸੰਕੋਚ ਕਰਕੇ ਸਤਿਗੁਰਾਂ ਨੇ ਸਾਨੂੰ ਦਿਸ਼ਾ ਨਿਰਦੇਸ਼, ਇਸ ਨੂੰ ਵਿਦਵਾਨ ਕਹਿੰਦੇ ਨੇ ਮੰਗਲਾਚਰਨ, ਦਿਸ਼ਾ ਨਿਰਦੇਸ਼ ਮੰਗਲਾਚਰਨ ਹੈ। ਬਹੁਤ ਵਾਰ ਮਹਾਰਾਜ ਜੀ ਨੇ ਇਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਕੀਤਾ ਹੈ। ਉਹਦੇ ਅੰਕਿਤ ਕਰਨ ਦਾ ਭਾਵ ਇਹ ਹੈ ਕਿ ਜਦੋਂ ਵੀ ਅਸੀਂ ਕੋਈ ਸ਼ਬਦ ਪੜ੍ਹਦੇ ਹਾਂ, ਜੋ ਬੇਸ਼ੱਕ ਉਹਦਾ ਵਿਸ਼ਾ ਵਸਤੂ ਜਿਹੜਾ ਹੈ ਉਹ ਕੋਈ ਵੀ ਹੋਵੇ, ਸ਼ਬਦਾਵਲੀ ਕੋਈ ਵੀ ਹੋਵੇ, ਲੇਕਿਨ ਅਸੀਂ ਜੁੜਨਾ ਤੇ ਸਾਡਾ ਮੁੱਖ ਮਕਸਦ ਕਿਸ ਦੇ ਨਾਲ ਜੁੜਨ ਦਾ ਹੈ, ਕਿਹਦੇ ਨਾਲ ਗੁਰੂ ਸਾਹਿਬ ਜੀ ਨੇ ਜੋੜਿਆ ਹੈ। ਇਹ ਮੁੱਖ ਉਪਦੇਸ਼ ਨਾਲ ਨਾਲ ਗੁਰੂ ਸਾਹਿਬ ਜੀ ਨੇ ਬਾਣੀਆਂ ਦੀ ਆਰੰਭਤਾ ਦੇ ਵੇਲੇ ਜਾਂ ਰਾਗਾਂ ਦੀ ਆਰੰਭਤਾ ਵੇਲੇ ਜਾਂ ਫਿਰ ਕੁਝ ਸ਼ਬਦਾਂ ਦੀ ਆਰੰਭਤਾ ਦੇ ਵੇਲੇ ਸਾਹਿਬਾਂ ਜੀ ਨੇ ਇਹ ਉਚਾਰਨ ਕੀਤਾ ਹੈ, ਜਿਹਦਾ ਭਾਵ ਹੈ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਦੁੱਤੀ ਹੈ। ਇੱਕ ਸ਼ਬਦ ਜਿਹੜਾ ਹੈ ਨਾ ਲਿਖਿਆ ਪਹਿਲਾਂ, ਇਹਦਾ ਮਤਲਬ ਹੈ ਅਦੁੱਤੀ। ਇਸ ਤੋਂ ਇਹ ਜਾਣ ਲੈਣਾ ਚਾਹੀਦਾ ਹੈ ਏਕਮ ਏਕੰਕਾਰ ਨਿਰਾਲਾ ਅਵਰ ਅਜੋਨੀ ਜਾਤ ਨਾ ਜਾਲਾ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਇੱਕ ਬਿਨ ਦੂਸਰ ਸੋ ਨਾਚਿਨਾਰ, ਭੰਜਨ ਗੜਨ ਸਮਰੱਥ ਸਦਾ ਪ੍ਰਭ ਜਾਣਤ ਹੈ ਕਰਤਾਰ। ਸਰਬ ਵਿਆਪੀ ਹੈ, ਓਅੰਕਾਰ ਦਾ ਭਾਵ ਹੈ, ਮਤਲਬ ਹੈ ਉਹ ਹਰ ਥਾਂ ਦੇ ਵਿੱਚ
ਸਵਾਏ ਮਾਨ ਹੈ, ਹਰ ਪ੍ਰਾਣੀ ਮਾਤਰ ਦੇ ਅੰਦਰ ਉਸਦਾ ਨਿਵਾਸ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹੇ ਉਹ ਪੁਕਾਰ, ਹਰ ਇੱਕ ਦੇ ਵਿੱਚ ਵਸਦਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹੇ ਉਹ ਭਗਵੰਤ, ਤਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪਤਪਾਲ, ਵੰਨ ਤਿੰਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਉਹ ਪ੍ਰਾਣੀ ਮਾਤਰ ਦੇ ਅੰਦਰ ਵਿਆਪਕ ਹੈ, ਹਰ ਥਾਂ ਦੇ ਉੱਪਰ। ਜਿਸ ਤਰ੍ਹਾਂ ਦੇ ਘੜੇ ਭਰ ਕੇ ਰੱਖ ਦਈਏ ਨਾ ਪਾਣੀ ਦੇ ਤੇ ਅਨੇਕਾਂ ਹੀ ਘੜੇ ਹੋਣ ਤੇ ਉਹਨਾਂ ਘੜਿਆਂ ਦੇ ਵਿੱਚ ਜਲ ਪਾਇਆ ਹੋਵੇ ਤੇ ਰਾਤ ਨੂੰ ਚੰਦਰਮਾ ਜੇ ਇੱਕ ਘੜੇ ਦੇ ਵਿੱਚ ਵੇਖੀਏ ਤਾਂ ਉਹ ਚੰਦਰਮਾ ਨਜ਼ਰ ਆਉਂਦਾ ਹੈ, ਦੂਸਰੇ ਘੜੇ 'ਚ ਵੇਖੀਏ ਉਹਦੇ ਵਿੱਚ ਵੀ ਚੰਦਰਮਾ ਨਜ਼ਰ ਆਉਂਦਾ ਹੈ, ਤੀਸਰੇ ਦੇ ਵਿੱਚ, ਚੌਥੇ ਵਿੱਚ, ਪੰਜਵੇਂ ਦੇ ਵਿੱਚ, ਜਿਤਨੇ ਵੀ ਭਰੇ ਹੋਏ ਘੜੇ ਹਨ ਅਸੀਂ ਵੇਖਾਂਗੇ ਚੰਦਰਮਾ ਨਜ਼ਰ ਆਵੇਗਾ। ਹੱਬ ਸਮਾਣੀ ਜੋਤ, ਜਿਉਂ ਜਲ ਘਟਾਊ ਚੰਦਰਮਾ, ਇਸੇ ਤਰ੍ਹਾਂ ਸਾਰਿਆਂ ਘੜਿਆਂ ਆ ਸਰੀਰ ਜਿਹੜੇ ਨੇ ਇਹ ਘੜੇ ਹੀ ਨੇ, ਇਹਨਾਂ ਦੇ ਵਿੱਚ ਉਸ ਮਾਲਕ ਦੀ ਜੋਤ ਜਿਹੜੀ ਹੈ ਉਹ ਪਈ ਹੋਈ ਹੈ। ਹੁਣ ਵੇਖੋ ਜੇ ਘੜਾ ਇੱਕ ਭੰਨ ਦਈਏ, ਦੋ ਭੰਨ ਦਈਏ ਤੇ ਤੀਜੇ 'ਚ ਵੇਖਾਂਗੇ ਚੰਦਰਮਾ ਉੱਥੇ ਵੀ ਹੋਵੇਗਾ, ਚੌਥੇ 'ਚ ਵੇਖਾਂਗੇ ਚੰਦਰਮਾ ਉਹਦੇ ਵਿੱਚ ਵੀ ਹੋਵੇਗਾ। ਘੜਿਆਂ ਨੂੰ ਭੰਨਣ ਤੋੜਨ ਦੇ ਨਾਲ ਚੰਦਰਮਾ ਦੇ ਉੱਪਰ ਕੋਈ ਫਰਕ ਨਹੀਂ ਪੈਂਦਾ, ਸਰੀਰਾਂ ਦਾ ਬਿਲਸਣਾ ਉਪਜਣਾ ਜਿਹੜਾ ਹੈ ਉਹਦੇ ਨਾਲ ਚੰਦਰਮਾ ਜਿਹੜਾ ਹੈ ਉਹਦੀ ਵਿਆਪਕਤਾ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ, ਉਹ ਵਿਆਪਕ ਹੀ ਹਰ ਘੱਟ ਦੇ ਵਿੱਚ, ਹਰ ਥਾਂ ਦੇ ਵਿੱਚ। ਓਅੰਕਾਰ ਸਤਨਾਮ ਸਦੀਵੀ ਹੋਂਦ ਵਾਲਾ ਹੈ, ਅਟਲ ਹੋਂਦ ਵਾਲਾ ਹੈ, ਕਰਤਾ ਪੁਰਖ ਰਚਨਾ ਕਰਨ ਵਾਲਾ ਹੈ, ਸੰਸਾਰ ਦਾ ਰਚਨਹਾਰ ਹੈ। ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਨਾ ਉਸਨੂੰ ਕਿਸੇ ਦਾ ਭੈ ਹੈ। ਭੈ ਤਾਂ ਹੋਵੇ ਨਾ ਜੇ ਉਹਦੇ ਤੋਂ ਕੋਈ ਵੱਡੀ ਤਾਕਤ ਹੋਵੇ, ਸ਼ਕਤੀ ਹੋਵੇ, ਉਹਦੇ ਤੋਂ ਉੱਪਰ ਕੋਈ ਤਾਕਤ ਹੀ ਨਹੀਂ ਹੈ, ਕੋਈ ਸ਼ਕਤੀ ਹੀ ਨਹੀਂ ਹੈ। ਸਾਰੀਆਂ ਸ਼ਕਤੀਆਂ ਤਾਕਤਾਂ ਦਾ ਮਾਲਕ ਉਹ ਅਕਾਲ ਪੁਰਖ ਵਾਹਿਗੁਰੂ ਹੈ, ਸਿਰਜਣਹਾਰ ਹੈ, ਕ੍ਰੀਏਟਰ ਹੈ, ਸਾਰੀ ਰਚਨਾ ਉਸ ਕਰਤੇ ਪੁਰਖ ਨੇ ਬਣਾਈ ਹੈ ਔਰ ਬਣਾ ਕਰਕੇ ਉਹਦੇ ਵਿੱਚ ਹੀ ਸਮਾਇਆ ਹੋਇਆ ਹੈ, ਵਿਆਪਿਆ ਹੋਇਆ ਹੈ। ਨਿਰਭਉ ਨਿਰਵੈਰ ਅਕਾਲ ਮੂਰਤ, ਉਹਦੇ ਉੱਪਰ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ, ਕਾਲ ਤੋਂ ਰਹਿਤ ਹੈ। ਔਰ ਸੁਕਾਲ ਸਦਾ ਬਸ ਕਾਲ ਕੇ ਇੱਕ ਹੀ ਕਾਲ, ਅਕਾਲ ਸਦਾ ਹੈ, ਇੱਕ ਅਕਾਲ ਪੁਰਖ ਹੀ ਸਦਾ ਹੈ, ਬਾਕੀ ਸਾਰੇ ਹੀ ਕਾਲ ਦੇ ਅਧੀਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੜੇ ਪਿਆਰੇ ਬਚਨ ਨੇ, ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਉਹ ਬਿਸ਼ਨ ਕੇ ਤੇ ਸਿਮਰਤੀ ਸਮੂਹਨ ਕੇ ਹੋਏ ਹੋਏ ਬਿਤਏ ਹੈ। ਇਹ ਪੜ੍ਹੋ ਤੁਸੀਂ ਸਾਰਾ ਹੀ, ਸ਼ੇ ਸ਼ਿਵ ਮਹੇਸ਼ ਕੇਤੇ, ਮੂਨ ਦੀ ਮਦਾਰ ਕੇਤੇ, ਅਸ਼ਨੀ ਕੁਮਾਰ ਕੇਤੇ, ਕਾਲ ਬਸ ਭਏ ਹੈ, ਪੀਰ ਉਹ ਪੈਗੰਬਰ ਕੇਤੇ, ਗਨੇ ਨਾ ਪਰਤ ਏ ਤੇ ਭੂਮ ਹੀ ਕੇ ਹੋਏ ਕੇ ਫਿਰ ਭੂਮ ਹੀ ਮੈਂ ਮਿਲੇ ਮੈਂ ਹੈ। ਜੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ, ਬੜੇ ਬੜੇ ਰਾਜਨ ਕੇ ਦਾਬਤ ਫਿਰਤ ਦੇਸ਼, ਬੜੇ ਬੜੇ ਰਾਜਨ ਕੇ ਦਬ ਕੋ ਦਲਤ ਹੈ, ਦਾਰਾ ਸੇ ਦਰਯੋਧਨ ਦਲੀਸ਼ ਜੈਸੇ ਮਾਨ ਧਾਰੀ, ਭੋਗ 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 ਅੰਤ ਭੂਮ ਮੈਂ ਮਿਲਤ ਹੈ। ਸਾਰੇ ਹੀ ਕਾਲ ਦੇ ਅਧੀਨ ਹੋਏ ਨਾ, ਇਸ ਵਾਸਤੇ ਕਾਲ ਤੋਂ ਰਹਿਤ ਨਾਸ਼ ਰਹਿਤ ਹਸਤੀ ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਹੈ। ਅਕਾਲ ਮੂਰਤ ਔਰ ਅਜੂਨੀ ਹੈ, ਜਨਮ ਨਹੀਂ ਲੈਂਦਾ। ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਫਿਰ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ, ਸਹਿ ਭੰਗ। ਇਹ ਸੰਸਕ੍ਰਿਤ ਦਾ ਸ਼ਬਦ ਹੈ ਤੇ ਦੋਸ਼ ਇਹਨੂੰ ਸੰਧੀ ਛੇਦ ਕਰੀਏ ਨਾ ਸਹਿ ਭੰਗ ਸ਼ਬਦ ਨੂੰ, ਤੇ ਇਹਦੇ ਅਰਥ ਬਣਦੇ ਨੇ ਸਵਯਮ ਪਲੱਸ ਭੂ। ਸਵਯਮ ਦਾ ਮਤਲਬ ਹੈ ਸੈਲਫ, ਆਪਣੇ ਆਪ, ਭੂ ਦਾ ਮਤਲਬ ਹੈ ਪ੍ਰਕਾਸ਼ਿਤ ਹੋਣਾ, ਤੇ ਪੰਜਾਬੀ ਦੇ ਵਿੱਚ ਪ੍ਰਕਿਰਤੀ ਦੇ ਇਹਦਾ ਸਵਰੂਪ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਹਿ ਭੰਗ ਲਿਖਿਆ, ਇਹਦਾ ਮਤਲਬ ਹੈ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ, ਨਾ ਤਾਤੇ ਨਾ ਮਾਤੇ, ਨਾ ਜਾਤੇ ਨਾ ਪਾਤੇ, ਨਾ ਉਹਨੂੰ ਕਿਸੇ ਮਾਂ ਨੇ ਜਨਮ ਦਿੱਤਾ, ਨਾ ਹੀ ਉਹਦਾ ਕੋਈ ਪਿਓ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਤਾਤ ਮਾਤ ਨਹਿ ਜਾਤ ਜਾਗ ਕਹਿ, ਜਨਮ ਮਰਨ ਬਹੀਨ, ਜਨਮ ਮਰਨ ਤੋਂ ਰਹਿਤ ਹੈ, ਅਜੂਨੀ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ऐसा प्रभु गुर प्रसाद गुरु की कृपा दे नाल मिलता है। ऐसे मालक की सोझी ज्ञान गुरु की कृपा दे नाल प्राप्त होंदा है। ए मुख उपदेश सानू बार बार दृढ़ कराया है। तुसी अज बैठे हो जां दूर दूर तक जो सुन रहे हन माध्यम दे राही, सानू एक एक गुरु नानक नाम लेवा नू इहदे अर्थां दा पता होना चाहीदा है, जिस नू असी मूल मंत्र आखदे हां। इह सानू समझ होनी चाहीदी है। रट लो, इस नू समझ लो, इहनूं हिरदे दे विच वसा लो। बस आ नुकता तुसी हिरदे च वसा लिया ना, जिहनूं बार बार गुरु साहिब जी ने उचारण करके समझाउण दा यतन कीता है। इसी करके बार बार लिखिया है कि बार बार असी पढ़ के विचार करके अपने जहन दे अंदर अपने दिलो दिमाग दे अंदर टिका लईए ते गुरु दे सिद्धांत फलसफे तो असी दूर ना जा सकीए। सानू कोई कह ना सके कि तुसी फलाने मत दे विचों पैदा होए हो, तुसी उस मत दे विचों पैदा। अजकल बड़े कहिंदे ने ना, कोई कहिंदा जी तुसी हिंदू मत दे विचों सिख पैदा होया है, माफ करना। कोई आखे मुसलमान की मुसलमानी मत दे विचों, ए स्वतंत्र निराला धर्म है गुरु नानक साहिब सच्चे पातशाह जी दा, जिहदा विच किसे वहम भरम पखंड कर्म कांड वास्ते कोई जगह नहीं है। सिमरन साधना दा सेवा पर उपकार दा धर्म है। एक अकाल पुरख जो जर्रे जर्रे दे अंदर हर प्राणी मात्र दे अंदर रमिया वसिया होया है, उसकी आराधना दा यह धर्म है गुरु दा बख्शिया होया, तां ही सानू समझ आवेगी। तो इहदे विच महाराज जी ने सानू यही मुख उपदेश बख्शिश किया है।
हम भूख को खारू तेरे तू मुझ पत है दाता।
महाराज कहंदे ने, हे वाहिगुरु, असी तेरे दर दे भिखारी हाँ। हुण मालक ने सानू यह जन्म दिता है, यह शरीर दिता है। इस शरीर पा करके, इस जन्म नूं पा करके उस करते पुरख दे नाल जुड़ना यह साडा धर्म है। भई प्राप्त मानुख दे हुरिया गोबिंद मिलन की इह तेरी बरिया। हजूर कहिंदे ने, अवर काज तेरे किते ना काम, मिल साध संगत भज केवल नाम। मूल मंत्र दे अंदर जिहड़ियां विशेषताइयां सतगुरां ने सानू समझाइया ने, उस निराकार अकाल पुरख वाहिगुरु दे नाल जुड़ना है, उसनू अपने हिरदे दे विच बसाउणा है, उहदा मिलाप हासिल करना है। इस वास्ते इह सोहणी देही मिली है। मालक ने सानू किन्ना कुछ जीवन दे विच दित्ता है, कदी विचारोगे सोचोगे इतमान दे नाल एकाग्रता दे नाल बहुत कुछ बख्शिश कीता है। बड़ी कृपा है उस मालक दी, सोहना शरीर है साडे कोल, अखां दित्तियां ने जिहदे नाल संसार नूं देखदे हां, पैर दित्ते ने जिन्हां दे नाल असीं चल के एक तो दूजी थां ते जांदे हां, हथ दित्ते ने किरत करन वास्ते, सोचण वास्ते दिमाग दित्ता है, चिंतन वास्ते चित दित्ता है। शरीर दे अंगां वल ही देख लईए असीं और इन्हां दी बणतर वल वेख लईए ते सानू सहजे ही यह समझ आ जाएगी कि यह जीवन जिहड़ा है किन्ना अमोलक है। मानस जन्म अमोल है, होए ना बारंबार, इसे करके किया गया है जी बन फल पाके भोए गिरे बौर ना लागे डार। यह दोबारा मिलने वाला नहीं है। इस जीवन दे विच जे सानू साडे जीवन नू सफल करन वाली जे कोई वस्तु है, जिंदगी नू सफल करन वाली, मनुखा जीवन नू सफलता वल ले जान वाली, तां ओ इक्को ही चीज है, ओ है नाम दी दात। इस करके हजूर ने कहा है कि मैं सिमरतियां शास्त्र धर्म ग्रंथा नू टटोल के पड़ताल के घोख के वेख लिया है। बहु शास्त्र बहु सिमरती पेखे सर्ब टंडोल, पुज सनाही हर हरे नानक नाम अमोल। उस हरी दे नाम जिन्नी अमोलक दुनिया दे अंदर कोई चीज नहीं है। वैसे तो बड़िया कीमती कीमती चीजा ने, धन दी ਬੜੀਆਂ ਬੜੇ ਪਦਾਰਥ ਨੇ, ਵਸਤੂਆਂ ਨੇ ਸਮਾਜ ਦੇ ਅੰਦਰ, ਕਰਤੇ ਪੁਰਖ ਨੇ ਇਸ ਦੁਨੀਆਂ ਦੇ ਅੰਦਰ ਬੜੀਆਂ ਬੜੀਆਂ ਕੀਮਤੀ ਚੀਜ਼ਾਂ ਵਸਤੂਆਂ ਪੈਦਾ ਕੀਤੀਆਂ ਨੇ। ਪਰ ਜੇ ਅਸੀਂ ਕਹੀਏ ਨਾ ਕਿ ਸਭ ਨਾਲੋਂ ਕੀਮਤੀ ਵਸਤ ਕੀ ਹੈ, ਜਿਹਦੀ ਕੀਮਤ ਨਹੀਂ ਪਾਈ ਜਾ ਸਕਦੀ, ਤਾਂ ਹਜ਼ੂਰ ਕਹਿੰਦੇ ਨੇ ਨਾਮੇ ਕੀ ਕੀਮਤ, ਇਹਦੀ ਨਹੀਂ ਪਾਈ ਜਾ ਸਕਦੀ, ਨਾਮ ਦੀ ਕੀਮਤ ਨਹੀਂ ਕੋਈ ਪਾ ਸਕਦਾ, ਇਹ ਅਮੋਲ ਹੈ। ਇਸ ਅਮੋਲਕ ਦਾਤ ਨੂੰ ਗੁਰੂ ਦੇ ਕੋਲੋਂ ਮੰਗਣ ਦੀ ਜਾਚ ਪ੍ਰਥਮ ਪੰਕਤੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਕਹਿੰਦੇ ਨੇ ਕਿ ਹੇ ਮਨੁੱਖ, ਤੂੰ ਇੰਨੇ ਆਜ਼ਿਜ਼ ਪੁਣੇ ਦੇ ਵਿੱਚ ਜੇ ਉਸ ਮਾਲਕ ਦੇ ਕੋਲੋਂ ਮੰਗੇ ਨਾ, ਉਹਦੇ ਕੋਲੋਂ ਨਾਮ ਦੀ ਦਾਤ ਮੰਗੇ, ਮੰਗਣ ਦਾ ਤਰੀਕਾ ਦੱਸਿਆ ਹੈ, ਜਿੱਦਾਂ ਇੱਕ ਭਿਖਾਰੀ ਜਿਹੜਾ ਹੈ ਬਹੁਤ ਨਿਮਰਤਾ ਦੇ ਨਾਲ, ਬੜੀ ਅਧੀਨਗੀ ਦੇ ਨਾਲ ਮੰਗਦਾ ਹੈ, ਉਹਦੇ ਬੋਲਾਂ ਦੇ ਵਿੱਚ ਬਹੁਤ ਨਿਮਰ ਭਾਵ ਹੁੰਦਾ ਹੈ। ਕਿਸੇ ਕੋਲੋਂ ਕੋਈ ਚੀਜ਼ ਮੰਗੋ ਦੁਨਿਆਵੀ ਤੌਰ ਦੇ ਉੱਪਰ, ਜੇ ਪਿਆਰ ਨਾਲ ਮੰਗੋਗੇ, ਨਿਮਰਤਾ ਦੇ ਨਾਲ ਮੰਗੋਗੇ ਨਾ, ਤੇ ਜਿਹਨੇ ਨਹੀਂ ਵੀ ਦੇਣੀ ਨਾ, ਉਹ ਵੀ ਦੇ ਦੇਵੇਗਾ। ਪਰ ਜੇ ਤੁਸੀਂ ਕਿਸੇ ਦੁਨਿਆਵੀ ਪੱਧਰ ਦੇ ਉੱਪਰ ਕਿਸੇ ਕੋਲੋਂ ਕੁਝ ਵੀ ਮੰਗ ਲਓ, ਚਾਰ ਪੈਸੇ ਮੰਗ ਲਓ, ਕੋਈ ਹੋਰ ਖਾਣ ਵਾਲੀ, ਪੀਣ ਵਾਲੀ, ਪਹਿਨਣ ਵਾਲੀ, ਕੋਈ ਵੀ ਚੀਜ਼ ਦੁਨਿਆਵੀ ਮੰਗ ਲਓ, ਆਕੜ ਕੇ ਮੰਗੋ, ਹੰਕਾਰ ਦੇ ਨਾਲ ਮੰਗੋ ਕਿ ਦੇ ਦੇਵੇਗਾ, ਕਦੇ ਵੀ ਨਹੀਂ। ਇਸ ਦੁਨਿਆਵੀ ਚੀਜ਼ ਵਸਤ ਜਿਹੜੀ ਹੈ ਉਹ ਕਦੀ ਹਉਮੈ ਅਹੰਕਾਰ ਦੇ ਨਾਲ ਨਹੀਂ ਮਿਲਦੀ, ਤਾਂ ਜਿਹੜੀ ਦੁਨੀਆ ਦੀ ਸਭ ਨਾਲੋਂ ਕੀਮਤੀ ਵਸਤ ਹੈ, ਜਿਹਨੂੰ ਅਸੀਂ ਅਰਦਾਸ ਦੇ ਵਿੱਚ ਦਾਨਾ ਸਿਰ ਦਾਨ ਨਾਮ ਦਾਨ ਆਖਦੇ ਹਾਂ, ਸਾਰਿਆਂ ਦਾਨਾਂ ਦੇ ਨਾਲੋਂ ਉੱਤਮ ਦਾਨ ਹੈ ਨਾਮ ਦਾਨ, ਤਾਂ ਉਹ ਕੀਮਤੀ ਵਸਤ ਜਿਹੜੀ ਹੈ ਹਜ਼ੂਰ ਕਹਿੰਦੇ ਨੇ ਇੱਦਾਂ ਮੰਗ ਉਹਦੇ ਕੋਲੋਂ, ਮਾਲਕ ਦੇ ਕੋਲੋਂ, ਜਿਵੇਂ ਇੱਕ ਭਿਖਾਰੀ ਕਿਸੇ ਦੇ ਕੋਲੋਂ ਕੰਗਲਾ ਪੈਸੇ ਮੰਗਦਾ ਹੈ, ਭੁੱਖਾ ਜਿਵੇਂ ਕਿਸੇ ਕੋਲੋਂ ਰੋਟੀ ਮੰਗਦਾ ਹੈ, ਜਾਂ ਨੰਗਾ ਕਿਸੇ ਨੂੰ ਕਵੇ ਮੈਨੂੰ ਬਸਤਰ ਦੇ ਦਿਓ, ਦਬ ਜਾਂਦਾ ਹੈ ਹਿਰਦਾ ਉਹਦੇ ਨੰਗ ਨੂੰ ਦੇਖ ਕੇ, ਭੁੱਖ ਨੂੰ ਦੇਖ ਕਰਕੇ, ਉਸਦੇ ਗਰੀਬੀ ਨੂੰ ਵੇਖ ਕਰਕੇ ਦਬ ਜਾਂਦਾ ਹੈ। ਜਦੋਂ ਉਹ ਕੋਈ ਗਰੀਬੜਾ ਜਿਹਾ ਭਿਖਾਰੀ ਜਦੋਂ ਮੰਗਦਾ ਹੈ, ਹਰੇਕ ਦਾ ਦਿਲ ਭਾਵੇਂ ਜੇਬ ਦੇ ਵਿੱਚ, ਬੇਸ਼ੱਕ ਅਸੀਂ ਛੋਟੀ ਤੋਂ ਛੋਟੀ ਜਿਹੜੀ ਹੈ ਉਹ ਇਕਾਈ ਪੈਸੇ ਦੇ ਜਿਹੜੀ ਉਹ ਕੱਢ ਕੇ ਦਿੰਦੇ ਹਾਂ, ਪਰ ਉਸ ਵੇਲੇ ਸਾਡਾ ਮਨ ਕਹਿੰਦਾ ਹੈ ਕਿ ਇਹਨੂੰ ਦੇਣਾ ਹੈ। ਹਜ਼ੂਰ ਕਹਿੰਦੇ ਨੇ ਇਹ ਗੁਣ ਜਿਹੜਾ ਭਿਖਾਰੀ ਵਾਲਾ, ਜਿਹੜਾ ਮੰਗਤਿਆਂ ਵਾਲਾ ਗੁਣ ਹੈ ਨਾ, ਇਹ ਪਰਮਾਤਮਾ ਦੇ ਦਰ ਤੇ ਕੋਲੋਂ ਮੰਗਣ ਵਾਸਤੇ ਇਹ ਧਾਰਨ ਕਰ ਲੈ। ਜਣੇ ਖਣੇ ਕੋ ਨਾ ਮੰਗਦਾ ਫਿਰੀ, ਹਰੇਕ ਦੇ ਅੱਗੇ ਹੱਥ ਨਾ ਅੱਡਦਾ ਫਿਰੀ, ਜੇ ਮੰਗਣਾ ਹੈ ਤੇ ਉਸ ਮਾਲਕ ਦੇ ਕੋਲੋਂ ਮੰਗੀ ਜੋ ਸਾਰਿਆਂ ਦਾ ਦਾਤਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨ ਨੇ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਜਿਹੜਾ ਲੈਣ ਵਾਲਾ ਹੁੰਦਾ ਹੈ ਨਾ, ਮੰਗਣ ਵਾਲਾ ਹੁੰਦਾ ਹੈ ਉਹ ਭਿਖਾਰੀ ਹੁੰਦਾ ਹੈ, ਤੇ ਜਿਹੜਾ ਦੇਣ ਵਾਲਾ ਹੁੰਦਾ ਹੈ ਉਹ ਦਾਤਾ ਹੁੰਦਾ ਹੈ। ਦੇਣ ਵਾਲਾ ਹਜ਼ੂਰ ਕਹਿੰਦੇ ਨੇ ਦੁਨੀਆਂ ਦੇ ਅੰਦਰ ਕੇਵਲ ਤੇ ਕੇਵਲ ਇੱਕੋ ਹੀ ਪਰਮਾਤਮਾ ਹੈ, ਬਾਕੀ ਸਾਰੇ ਉਹਦੇ ਦਰ ਦੇ ਮੰਗਤੇ ਨੇ, ਸਭ ਮੰਗਤੇ ਨੇ। ਕੋਈ ਛੋਟਾ ਮੰਗਤਾ ਹੈ, ਕੋਈ ਵੱਡਾ ਮੰਗਤਾ ਹੈ, ਕੋਈ ਉਹਦੇ ਕੋਲੋਂ ਲੱਖ ਮੰਗਦਾ ਹੈ ਵੱਡਾ ਮੰਗਤਾ ਹੈ, ਕੋਈ ਕਰੋੜ ਮੰਗਦਾ ਹੈ ਉਸ ਤੋਂ ਵੀ ਵੱਡਾ ਮੰਗਤਾ ਹੈ, ਤੇ ਕੋਈ ਰੁਪਈਏ ਦੋ ਰੁਪਈਏ ਮੰਗਦਾ ਹੈ ਛੋਟਾ ਮੰਗਤਾ ਹੈ, ਹੈਨ ਸਾਰੇ ਹੀ ਮੰਗਤੇ। ਕੋਈ ਕਰੋੜ ਮੰਗਦਾ ਹੈ, ਕੋਈ ਲੱਖ ਮੰਗਦਾ ਹੈ, ਕੋਈ ਕੁਛ ਮੰਗਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਇਹ ਸਾਰੇ ਹੀ ਮੰਗਤੇ ਨੇ ਉਸ ਮਾਲਕ ਦੇ, ਦਾਤਾਂ ਦੇਣ ਵਾਲਾ ਕੇਵਲ ਇੱਕੋ ਹੀ ਹੈ। ਜਾਚਕ ਅਨੇਕ ਸੋ ਏਕ ਦਿਵਈਆ, ਦੇਣ ਵਾਲਾ ਇੱਕ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦਿੰਦੇ ਟੋਟ ਨਾ ਆਵੀ ਗਣਤ ਭਰੇ ਭੰਡਾਰ। ਉਹਨੂੰ ਦਿੰਦਿਆਂ ਕਦੇ ਟੋਟਾ ਨਹੀਂ ਆਉਂਦਾ, ਉਹਦੇ ਖਜ਼ਾਨੇ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆਉਂਦੀ, ਇੰਨੇ ਭਰੇ ਪਏ ਹਨ। ਤੇ ਪਾਤਸ਼ਾਹ ਕਹਿੰਦੇ ਨੇ ਇਹ ਚੀਜ਼ਾਂ ਵਸਤੂਆਂ ਤੇ ਉਹ ਆਪਣੇ ਆਪ ਹੀ ਦੇ ਜਾਂਦਾ ਹੈ ਜਿਹੜੀਆਂ ਅਸੀਂ ਮੰਗਦੇ ਹਾਂ। ਹਾਲਾਂਕਿ ਸਾਨੂੰ ਇਹ ਵੀ ਮਹਾਰਾਜ ਨੇ ਬਾਣੀ ਦੇ ਵਿੱਚ ਸਮਝਾਇਆ ਹੈ ਕਿ ਜੇ ਕੋਈ ਵਸਤ ਪਦਾਰਥ ਧਨ ਵੀ ਚਾਹੀਦਾ ਹੈ ਨਾ, ਉਹ ਵੀ ਬੰਦਿਆਂ ਦੇ ਕੋਲੋਂ ਨਾ ਮੰਗੀ, ਉਹ ਵੀ ਜੇ ਮੰਗਣਾ ਹੈ ਤੇ ਉਸ ਮਾਲਕ ਦੇ ਕੋਲੋਂ ਹੀ ਮੰਗੀ, ਉਸ ਪਰਮਾਤਮਾ ਦੇ ਕੋਲੋਂ ਹੀ ਮੰਗੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮੰਗੋ ਰਾਮ ਤੇ ਇੱਕ ਥੋਕ, ਮੈਂ ਉਸ ਰਵੇ ਹੋਏ ਪ੍ਰਭੂ ਦੇ ਕੋਲੋਂ ਮੰਗਦਾ ਹਾਂ। ਮਾਨੁਖ ਤੇ ਜਾਚਤ ਸ਼ਰਮ ਪਾਈਏ, ਜੇ ਬੰਦੇ ਕੋਲੋਂ ਮੰਗੀਏ ਤੇ ਫਿਰ ਸ਼ਰਮ ਵਾਲੀ ਗੱਲ ਹੈ, ਭਿਖਾਰੀ ਭਿਖਾਰੀ ਦੇ ਕੋਲੋਂ ਮੰਗਦਾ ਚੰਗਾ ਨਹੀਂ ਲੱਗਦਾ, ਪਰ ਪ੍ਰਭੂ ਦੇ ਕੋਲੋਂ ਮੰਗੀਏ ਤੇ ਪਰਮਾਤਮਾ ਦੇ ਕੋਲੋਂ ਸਾਨੂੰ ਸਭ ਕੁਝ ਮਿਲਦਾ ਹੈ। ਉਹਦੇ ਕੋਲੋਂ ਮੋਕਸ਼ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ, ਮੁਕਤੀ ਵੀ ਮਿਲ ਜਾਂਦੀ ਹੈ, ਦੋਨੋਂ ਹੀ ਵਸਤੂਆਂ ਦੇਣ ਵਾਲਾ ਹੈ। ਇਸੇ ਕਰਕੇ ਗੁਰਬਾਣੀ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਦਾਤੇ ਦਾ ਸੰਕਲਪ ਹੈ, ਹਰ ਇੱਕੋ ਦਾਤਾ ਸੇਵੀਏ, ਹਰ ਇੱਕ ਧਿਆਈਏ, ਹਰ ਇੱਕ ਪਾਸੋਂ ਮੰਗੀਏ ਮਨ ਚੰਦਿਆ ਪਾਈਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਦਾ ਵਿਧਾਨ ਹੈ। ਦੂਜੇ ਕੋਲੋਂ ਨਹੀਂ ਮੰਗਣਾ, ਇੱਕੋ ਕੋਲੋਂ ਮੰਗਣਾ, ਉਸ ਪਰਮਾਤਮਾ ਦੇ ਹਜ਼ੂਰ ਕਹਿੰਦੇ ਨੇ ਭਿਖਾਰੀ ਬਣ ਜਾਓ। ਭਿਖਾਰੀ ਬਣਨਾ ਹੈ, ਬੰਦਿਆਂ ਦੇ ਨਾ ਬਣੋ। ਜੇ ਤੁਸੀਂ ਉਸ ਮਾਲਕ ਦੇ ਭਿਖਾਰੀ ਬਣ ਗਏ ਨਾ ਤੇ ਉਹ ਮਾਲਕ ਫਿਰ ਤੁਹਾਨੂੰ ਭਿਖਾਰੀ ਨਹੀਂ ਰਹਿਣ ਦੇਵੇਗਾ, ਦੁਨੀਆਂ ਦਾ ਰਾਜਾ ਬਣਾ ਦੇਵੇਗਾ, ਜੇ ਤੁਸੀਂ ਉਹਦੇ ਦਰ ਦੇ ਭਿਖਾਰੀ ਬਣ ਗਏ। ਤੇ ਜੇ ਬੰਦਿਆਂ ਦੇ ਭਿਖਾਰੀ ਬਣ ਗਏ ਤੇ ਫਿਰ ਸਾਡੀ ਹਾਲਤ ਜਿਹੜੀ ਹੈ ਉਦਾਂ ਦੀ ਹੀ ਰਹੇਗੀ। ਬੰਦਿਆਂ ਦੇ ਕੋਲੋਂ ਸਾਨੂੰ ਕੀ ਮਿਲੇਗਾ? ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਭਗਵਾਨ, ਜਿਸਕੇ ਦੀਏ ਰਹੇ ਅਗਾਏ, ਉਹਦੇ ਦਿੱਤਿਆਂ ਹੀ ਰੱਜੇ ਰਹੀਦਾ ਹੈ। ਬੰਦਿਆਂ ਕੋਲੋਂ ਨਹੀਂ, ਮਨੁੱਖਾਂ ਦੇ ਕੋਲੋਂ ਨਹੀਂ। ਆ ਥਾਂ ਥਾਂ ਦੇ ਉੱਪਰ ਭਟਕਦੇ ਫਿਰਦੇ ਹਾਂ ਅਸੀਂ, ਕਦੀ ਕਿਸੇ ਕੋਲ, ਕਦੀ ਕਿਸੇ ਪਖੰਡੀ ਦੇ ਕੋਲ, ਕਦੀ ਕਿਸੇ ਦੇਹਧਾਰੀ ਦੇ ਕੋਲ, ਕਦੀ ਕਿਸੇ ਦੇਹਧਾਰੀ ਦੇ ਕੋਲ। ਬਾਰ ਬਾਰ ਹਜ਼ੂਰ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਉਹ ਮਾਲਕ ਦੇ ਕੋਲੋਂ ਮੰਗੋ, ਉਹਦੇ ਭਿਖਾਰੀ ਬਣੋ। ਹਜ਼ੂਰ ਕਹਿੰਦੇ ਨੇ ਹਮ ਭੀਖਕ ਭਿਖਾਰੀ ਤੇਰੇ, ਹੇ ਪ੍ਰਭੂ, ਹੇ ਵਾਹਿਗੁਰੂ, ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਅਸੀਂ ਤੇਰੇ ਦਰ ਦੇ ਮੰਗਤੇ ਹਾਂ। ਤੂੰ ਨਿਜ ਪਤ ਹੈ ਦਾਤਾ, ਤੂੰ ਸਾਡੀ ਪਤ ਦੀ ਰੱਖਿਆ ਕਰਨ ਵਾਲਾ ਹੈ, ਸਾਡਾ ਦਾਤਾ ਹੈ, ਸਾਨੂੰ ਸਭ ਕੁਝ ਦੇਣ ਵਾਲਾ ਹੈ। ਜੋ ਕੁਝ ਵੀ ਮੰਗੀਏ ਤੇਰੇ ਕੋਲੋਂ ਹੀ ਮੰਗੀਏ। ਇੱਕ ਪਾਤਸ਼ਾਹ ਜੀ ਦਾ ਬੜਾ ਪਿਆਰਾ ਬਚਨ ਹੈ, ਹਜ਼ੂਰ ਕਹਿੰਦੇ ਨੇ ਕਿ ਸਾਜ ਨੂੰ ਤੂੰ ਮੀਤ ਮੇਰੋ, ਗ੍ਰਹਿ ਤੇਰੇ ਸਭ ਕਿਹ, ਤੇਰੇ ਘਰ ਦੇ ਵਿੱਚ ਸਭ ਕੁਛ ਹੈ, ਤੂੰ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ। ਗ੍ਰਹਿ ਤੇਰੇ ਸਭ ਕੇ, ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ, ਮੈਂ ਮਾਣ ਵੀ ਤੇਰੇ ਕੋਲੋਂ ਮੰਗਦਾ, ਮੈਨੂੰ ਤਾਕਤ ਚਾਹੀਦੀ ਉਹ ਵੀ ਤੇਰੇ ਕੋਲੋਂ ਮੰਗਦਾ ਮੈਂ, ਮਾਨ ਮੰਗੋ, ਤਾਨ ਮੰਗੋ, ਧਨ ਮਾਇਆ ਚਾਹੀਦੀ ਹੈ ਉਹ ਵੀ ਤੇਰੇ ਕੋਲੋਂ ਹੀ ਮੰਗਦਾ ਮੈਂ, ਲਖਮੀ ਧੀ ਵੀ ਤੇਰੇ ਕੋਲ ਮੰਗਦਾ, ਧਨ ਲਖਮੀ ਸੁੱਤ ਤੇ ਪੁੱਤਰ ਵੀ ਤੇਰੇ ਕੋਲੋਂ ਹੀ ਮੰਗਦਾ। ਦੇਹ ਇਹ ਸਭ ਕੁਝ ਗੁਰੂ ਦੇ ਕੋਲੋਂ, ਪ੍ਰਭੂ ਦੇ ਕੋਲੋਂ ਮੰਗਣਾ, ਉਹ ਦੇਣ ਵਾਲਾ ਹੈ। ਪਰ ਮਹਾਰਾਜ ਕਹਿੰਦੇ ਨੇ ਉਹਦੇ ਦਰ ਦੇ ਮੰਗਤੇ ਬਣ ਕੇ ਮੰਗੋ, ਅਸੀਂ ਤੇਰੇ ਦਰ ਦੇ ਮੰਗਤੇ ਹਾਂ ਤੇ ਤੇਰੇ ਕੋਲੋਂ ਮੰਗਦੇ ਹਾਂ। ਇਹ ਮਹਾਰਾਜ ਜੀ ਦੇ ਸੁਖਮਨੀ ਸਾਹਿਬ ਜੀ ਦੇ ਅੰਦਰ ਬੜੇ ਪਿਆਰੇ ਬੋਲ ਨੇ। ਜਾਚਕ ਜਨ ਜਾਚੈ ਪ੍ਰਭ ਨਾਮ, ਜਾਚਕ ਜਨ ਬਣ ਕੇ, ਮੰਗਤਾ ਜਨ, ਮੰਗਤ ਜਨ ਬਣ ਕੇ ਉਹਦੇ ਕੋਲੋਂ ਮੰਗਾਂਗੇ ਤੇ ਸਾਨੂੰ ਸਭ ਕੁਛ ਮਿਲੇਗਾ।
ਹੋ ਦਿਆਲ ਨਾਮ ਦੇ ਮੰਗਤ ਜਨ ਕੋ, ਸਦਾ ਰਹੇ ਰੰਗ ਰਾਤਾ।
ਹੇ ਵਾਹਿਗੁਰੂ, ਦਇਆ ਕਰ ਸਾਡੇ ਉੱਪਰ, ਹੋ ਦਿਆਲ, ਦਇਆ ਕਰ ਤੇ ਸਾਨੂੰ ਨਾਮ ਦੀ ਦਾਤ ਦੇਹੋ, ਨਾਮ ਦੇਹੋ ਮੰਗਤ ਜਨ ਕੋ, ਆਪਣੇ ਮੰਗਤੇ ਜਨ ਨੂੰ, ਆਪਣੇ ਭਿਖਾਰੀ ਨੂੰ, ਦਰਦੇ ਨੂੰ ਕੀ ਦਾਨ ਦੇ? ਨਾਮ ਦੀ ਦਾਤ ਦੇ। ਨਾਮ ਦਾਨ ਸ੍ਰੇਸ਼ਟ ਦਾਨ ਹੈ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ, ਦੁੱਖ ਹੋਰ ਕੁਝ ਮੰਗਾਂਗੇ ਨਾ ਤੇ ਉਹਨਾਂ ਮੰਗਾਂ ਦੇ ਨਾਲ ਦੁੱਖ ਹੋਣਗੇ। ਸਾਡਾ ਜੀਤ ਕਰਦਾ ਹੈ ਆਲੇ ਦੁਆਲੇ ਵੇਖ ਕੇ, ਕਾਰਾਂ ਮੋਟਰਾਂ ਗੱਡੀਆਂ ਵੱਡੇ ਵੱਡੇ ਘਰ ਦੇਖ ਕਰਕੇ, ਆਲੀ ਸ਼ਾਨ ਦੂਸਰਿਆਂ ਦੇ ਰਹਿਣ ਸਹਿਣ ਢੰਗ ਤਰੀਕੇ ਵੇਖ ਵੇਖ ਕਰਕੇ ਦਿਲ ਕਰਦਾ ਹੈ ਸਾਡੇ ਕੋਲ ਵੀ ਹੋਵੇ ਤੇ ਅਸੀਂ ਮੰਗਦੇ ਹਾਂ। ਪਰ ਉਹਨਾਂ ਮੰਗਾਂ ਦੇ ਨਾਲ ਜਿੰਨੀਆਂ ਮੰਗਾਂ ਅਸੀਂ ਮੰਗਦੇ ਹਾਂ ਉਹਨਾਂ ਮੰਗਾਂ ਦੇ ਨਾਲ ਕੋਈ ਨਾ ਕੋਈ ਦੁਖਾਂਤ ਕੋਈ ਨਾ ਕੋਈ ਦੁੱਖ ਜਿਹੜਾ ਹੈ ਜ਼ਰੂਰ ਜੁੜਿਆ ਹੁੰਦਾ ਹੈ। ਪਰ ਜਦੋਂ ਅਸੀਂ ਸਬਰ ਦੇ ਵਿੱਚ ਸੰਤੋਖ ਦੇ ਵਿੱਚ ਜੀਵਨ ਜਿਉਂਦੇ ਹਾਂ ਨਾ ਤੇ ਉਹਦੇ ਵਿੱਚ ਜੋ ਕੁਝ ਵੀ ਮਾਲਕ ਦੇ ਵੱਲੋਂ ਮਿਲਦਾ ਹੈ ਉਹਦੇ ਵਿੱਚ ਹੀ ਸੰਤੋਖ ਕਰਦੇ ਹਾਂ ਤੇ ਉਹ ਸੰਤੋਖ ਜਿਹਾ ਰਸ ਆਨੰਦ ਜਿਹੜਾ ਹੈ ਉਹ ਮੰਗਾਂ ਦੇ ਵਿੱਚ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਭੁੱਲਦਾ ਹੋਰ ਕੁਝ ਮੰਗਣਾ, ਜੇ ਮੰਗਣਾ ਹੈ ਸਭ ਤੋਂ ਸ੍ਰੇਸ਼ਟ ਉੱਤਮ ਦਾਤ ਤਾਂ ਉਹ ਨਾਮ ਦੀ ਦਾਤ ਹੈ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਸਾਰੀਆਂ ਮੰਗਾਂ ਦੇ ਨਾਲੋਂ ਸ੍ਰੇਸ਼ਟ ਮੰਗ ਹੈ, ਨਿੱਕੀ ਮੰਗ ਹੈ ਹਰ ਜਸ, ਹਰੀ ਦਾ ਜਸ, ਵਾਹਿਗੁਰੂ ਦਾ ਸਿਮਰਨ, ਇਹ ਮੰਗ, ਇਹ ਦਾਤ ਮੰਗ ਲਵੇਗਾ ਨਾ ਤੇ ਜਿਸ ਤਰ੍ਹਾਂ ਕਹਿੰਦੇ ਨੇ ਨਾ ਹਾਥੀ ਦੇ ਪੈਰ ਦੇ ਵਿੱਚ ਸਾਰੇ ਪੈਰ ਆ ਜਾਂਦੇ ਨੇ, ਨਾਮ ਮੰਗ ਲਿਆ ਤੇ ਸਭ ਕੁਝ ਮਿਲ ਗਿਆ। ਇੱਕ ਵਾਰ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨਾ ਤੇ ਜਿਸ ਜੋਤਸ਼ੀ ਦੇ ਬਾਰੇ ਕਿਹਾ ਜਾਂਦਾ ਹੈ ਕਿ ਮਹਾਰਾਜ ਜੀ ਦੇ ਚਰਨਾਂ ਕਮਲਾਂ ਵੱਲ ਦੇਖ ਕਰਕੇ ਉਹਨੇ ਕੋਈ ਭਵਿੱਖਤ ਬਚਨ ਕਹੇ ਸਨ, ਹਜ਼ੂਰ ਨੇ ਕਿਹਾ ਸੀ ਕਿ ਜੋ ਬੋਲ ਤੇਰੀ ਕੀ ਹਸਰਤ ਹੈ, ਕੀ ਚਾਹੀਦਾ ਹੈ? ਉਹਨੇ ਕਿਹਾ ਜੀ ਜਦੋਂ ਸਮਾਂ ਆਵੇਗਾ ਉਦੋਂ ਮੈਂ ਲਵਾਂਗਾ। ਹੁਣ ਉਹ ਸਮਾਂ ਆ ਗਿਆ, ਗੁਰੂ ਅਮਰਦਾਸ ਗਰੀਬ ਨਿਵਾਜ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ ਬਣ ਗਏ। ਪਤਾ ਲੱਗਾ ਉਹ ਗੁਰੂ ਦਰ ਦੇ ਵੱਲ ਨੂੰ ਹੁਣ ਲੈਣ ਵਾਸਤੇ ਜਾਂਦਾ ਹੈ ਤੇ ਰਸਤੇ ਦੇ ਵਿੱਚ ਸੋਚਦਾ ਹੈ ਕਿ ਮਨਾ, ਕਿਉਂਕਿ ਉਹਦਾ ਧਰਮ ਜਿਹੜਾ ਹੈ ਉਹ ਉਹਨੂੰ ਧੰਦੇ ਤੇ ਕਿਰਤ ਦੇ ਨਾਲੋਂ ਵੱਖਰਿਆਂ ਕਰਦਾ ਹੈ। ਉਸਦੇ ਧਰਮ ਦੇ ਵਿੱਚ ਇਹ ਹੈ ਕਿ ਨਾਮ ਦੇ ਨਾਲ ਜਿਹੜਾ ਹੈ ਉਹ ਦੁਨੀਆਦਾਰੀ ਧਨ ਦੌਲਤ ਜਿਹੜੀ ਇਹ ਨਹੀਂ ਚੱਲ ਸਕਦੀ। ਇਸ ਕਰਕੇ ਸੋਚਦਾ ਜਾਂਦਾ ਹੈ ਜੇ ਮੈਂ ਧਨ ਵੀ ਚਾਹੀਦਾ ਹੈ, ਮੈਂ ਸੰਸਾਰਿਕ ਤੌਰ ਦੇ ਉੱਪਰ, ਕਿ ਕੋਈ ਵੀ ਮਨੁੱਖ ਉੱਨਤ ਜੀਵਨ ਜਿਉਣਾ ਚਾਹੁੰਦਾ ਹੈ, ਸਫਲ ਜੀਵਨ, ਘਰ ਦੇ ਵਿੱਚ ਖਾਣਾ ਪੀਣਾ ਰਹਿਣਾ ਸਹਿਣਾ ਜੋ ਵੀ ਵਰਤੋਂ ਵਿਹਾਰ ਹੈ ਸਾਰੀਆਂ ਚੀਜ਼ਾਂ ਮਾਇਆ ਦੇ ਨਾਲ ਹੀ ਆਉਂਦੀਆਂ ਨੇ। ਸੋਚਦਾ ਜਾਂਦਾ ਹੈ ਕਿ ਜੇ ਮੈਂ ਗੁਰੂ ਜੀ ਦੇ ਕੋਲੋਂ ਜਾ ਕਰਕੇ ਦੁਨਿਆਵੀ ਧਨ ਮੰਗ ਲਿਆ ਤੇ ਮੈਨੂੰ ਨਾਮ ਨਹੀਂ ਮਿਲਣਾ, ਜੇ ਮੈਂ ਨਾਮ ਮੰਗ ਲਿਆ ਤੇ ਫਿਰ ਮੈਨੂੰ ਧਨ ਨਹੀਂ ਮਿਲਣਾ। ਇੱਕ ਚੀਜ਼ ਮਿਲਣੀ ਹੈ, ਜੋ ਨਾਮ ਦੇਹ ਧਨ ਦੇਹ ਨਾ ਜਨ ਕੋ, ਧਨ ਬਿਨਾਂ ਜਨ ਜਗ ਨਾ ਸੁਹਾਵੈ, ਜੋ ਧਨ ਦੇਹ ਨਾਮ ਦੇਹ ਨਾ ਜਨ ਕੋ, ਨਾਮ ਬਿਨਾਂ ਜਨ ਜਮ ਪੁਰ ਜਾਵੇ। ਜੇ ਦੁਨਿਆਵੀ ਧਨ ਮਿਲ ਜਾਵੇ, ਨਾਮ ਨਾ ਮਿਲੇ ਤੇ ਜ਼ਿੰਦਗੀ ਵਿਅਰਥ ਹੈ। ਜਿੰਨਾ ਮਰਜ਼ੀ ਕਿਸੇ ਕੋਲ ਦੌਲਤ ਹੋਵੇ, ਪਦਾਰਥ ਵਸਤੂਆਂ ਹੋਣ, ਨਾਮ ਨਹੀਂ ਹੈ ਤੇ ਉਹਦਾ ਖਾਣਾ ਪੀਣਾ ਚੱਲਣਾ ਫਿਰਨਾ ਪਹਿਨਣਾ ਜਿਹੜਾ ਹੈ ਉਹ ਸਤਿਗੁਰੂ ਕਹਿੰਦੇ ਨੇ ਤ੍ਰਿਕਾਰ ਯੋਗ ਹੈ। ਪਰ ਜੇ ਨਾਮ ਹੋਵੇ ਤੇ ਫਿਰ ਉਹਦਾ ਸਭ ਕੁਝ ਪਵਿੱਤਰ ਹੈ, ਗੁਰਮੁਖ ਸਭ ਪਵਿੱਤਰ ਹੈ, ਧਨ ਸੰਪੇ ਮਾਇਆ, ਇਹ ਗੁਰੂ ਦਾ ਸੰਕਲਪ ਹੈ। ਪਰ ਉਹ ਕਿਸੇ ਹੋਰ ਤਰ੍ਹਾਂ ਦੇ ਨਾਲ ਸੋਚ ਰਿਹਾ ਹੈ, ਜੇ ਮੈਂ ਇੱਕ ਚੀਜ਼ ਮੰਗ ਲਈ ਤੇ ਇੱਕ ਮਿਲਣੀ ਹੈ। ਹਜ਼ੂਰ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਪਹੁੰਚਦਾ ਹੈ, ਇਹ ਸੰਕਲਪ ਲੈਂਦਾ ਹੋਇਆ ਤੇ ਜਾ ਕਰਕੇ ਆਪਣੀ ਜੋਦੜੀ ਬੇਨਤੀ ਰੱਖਦਾ ਹੈ ਤੇ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਦਾ ਘਰ ਐਸਾ ਹੈ ਜਿਸ ਘਰ ਦੇ ਵਿੱਚ ਨਾਮ ਵੀ ਮਿਲਦਾ ਹੈ ਤੇ ਨਾਮ ਦੇ ਨਾਲ ਸਭ ਕੁਝ ਮਿਲ ਜਾਂਦਾ ਹੈ। ਤੋਪੇ ਕਹੀ ਨਹੀਂ ਬਨ ਆਵੇ, ਜਿਉ ਭਾਵੇ ਤੂੰ ਕਾਰ ਚਲਾਵੇ, ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਦੋਨੋਂ ਹੀ ਪੰਥ ਚਲਾ ਦਿੱਤੇ ਨੇ, ਕਿਰਤ ਕਰਦਿਆਂ ਨਾਮ ਜਪਦਿਆਂ ਵੰਡ ਛਕਦਿਆਂ ਜੀਵਨ ਸਫਲ ਹੁੰਦਾ ਹੈ। ਇਸ ਕਰਕੇ ਗੁਰੂ ਦਰ ਤੋਂ ਸਭ ਕੁਝ ਮਿਲਦਾ ਹੈ। ਹਜ਼ੂਰ ਨੇ ਉਹਦੀਆਂ ਝੋਲੀਆਂ ਦੇ ਵਿੱਚ ਧਨ ਵੀ ਪਾਇਆ ਨਾਮ ਵੀ ਪਾਇਆ। ਨਾਮ ਮਿਲ ਜਾਵੇ ਤੇ ਸਮਝ ਲਓ ਸਭ ਕੁਝ ਮਿਲ ਗਿਆ। ਇਹ ਨਾਮ ਹੀ ਹੈ ਜਿਹੜਾ ਸਾਨੂੰ ਥੋੜੀ ਕਿਤਿਆਂ ਆਸਾਨੀ ਦੇ ਨਾਲ ਮਿਲਦਾ ਨਹੀਂ ਹੈ, ਇਹਨੂੰ ਮੰਗਣਾ ਪੈਂਦਾ ਹੈ, ਜਾਚਕ ਬਣਨਾ ਪੈਂਦਾ ਹੈ, ਭਿਖਾਰੀ ਬਣਨਾ ਪੈਂਦਾ ਹੈ, ਉਸ ਮਾਲਕ ਦੇ ਦਰ ਦੇ ਝੋਲੀ ਅੱਡਣੀ ਪੈਂਦੀ ਹੈ, ਪਾਤਰਤਾ ਬਣਾਉਣੀ ਪੈਂਦੀ ਹੈ। ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਇਸ਼ਨਾਨ ਕਰਨਾ। ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜੀ ਸਾਨੂੰ ਮਰਿਆਦਾ ਦੱਸੀ ਹੈ ਨਾ, ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਏ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਏ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਏ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਏ। ਕਿ ਇਹਦੇ ਵੱਲ ਹੀ ਸਾਨੂੰ ਤੋਰਦੀ ਹੈ। ਤੇ ਪਾਤਸ਼ਾਹ ਕਹਿੰਦੇ ਨੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਹੇ ਪ੍ਰਭੂ, ਤੇਰੇ ਨਾਮ ਤੋਂ ਬਿਨਾ ਹੋਰ ਕੁਝ ਮੰਗਣਾ, ਦੁੱਖਾਂ ਸਿਰ ਦੁੱਖ ਸਹੇੜਨ ਵਾਲੀ ਗੱਲ ਹੈ। ਦੇਹੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਇਹ ਅਰਦਾਸ ਕਰਿਆ ਕਰੋ ਕਿ ਨਾਮ ਦੀ ਦਾਤ ਦਿਓ, ਹੇ ਪ੍ਰਭੂ ਜੀ, ਸਾਡੇ ਜੀਵਨ ਦੀਆਂ ਭੁੱਖਾਂ ਉੱਤਰ ਜਾਣ, ਸਾਡੀ ਮਾਇਕ ਤ੍ਰਿਸ਼ਨਾ ਦੀ ਜਿਹੜੀ ਲਿਉਂ ਲਿਉਂ ਕਰਨ ਵਾਲੀ ਬਿਰਤੀ ਹੈ ਉਹ ਖਤਮ ਹੋ ਜਾਵੇ। ਧਨ ਪਦਾਰਥਾਂ ਦੀ ਭੁੱਖ, ਵਸਤੂਆਂ ਦੀ ਭੁੱਖ, ਹੋਰ ਹੋਰ ਭੁੱਖਾਂ ਮਿਟ ਜਾਣ। ਨਾਮ ਦੀ ਦਾਤ ਦੇ ਦਿਓ, ਨਾਮ ਦੀ ਦਾਤ ਮਿਲ ਜਾਵੇ ਤੇ ਨਾਮ ਨਾਲ ਸਾਰੀਆਂ ਹੀ ਭੁੱਖਾਂ ਖਤਮ ਹੋ ਜਾਂਦੀਆਂ ਨੇ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਗੁਰੂ ਅਮਰਦਾਸ ਮਹਾਰਾਜ ਜੀ ਦੇ ਹੀ ਇਹ ਮੁਬਾਰਕ ਬਚਨ ਨੇ। ਤੇ ਹਜ਼ੂਰ ਕਹਿੰਦੇ ਨੇ, ਹੋ ਹੋ ਦਿਆਲ, ਨਾਮ ਦੇ ਹੋ ਮੰਗਤ ਜਨ ਕਹੋ, ਸਦਾ ਰਹੋ ਰੰਗ ਰਾਤਾ। ਹੇ ਪ੍ਰਭੂ, ਮੇਰੇ ਤੇ ਤਰੁੱਠ ਕੇ ਨਾਮ ਦੀ ਦਾਤ ਮੇਰੀ ਝੋਲੀ ਚ ਪਾ ਦਿਓ, ਮੈਂ ਸਦਾ ਤੁਹਾਡੇ ਪ੍ਰੇਮ ਦੇ ਵਿੱਚ ਰੱਤਿਆ ਰਵਾਂ ਰੰਗ ਰਾਤਾ। ਰੰਗ ਕੀ ਹੈ? ਪ੍ਰੇਮ। ਰਾਤਾ ਦਾ ਮਤਲਬ ਹੈ ਰੱਤੇ ਰਹਿਣਾ। ਮੈਂ ਤੁਹਾਡੇ ਪਿਆਰ ਦੇ ਵਿੱਚ, ਤੁਹਾਡੀ ਪ੍ਰੀਤ ਦੇ ਵਿੱਚ ਰੱਤਿਆ ਰਵਾਂ, ਮੇਰਾ ਮਨ ਤੁਹਾਡੇ ਪ੍ਰੇਮ ਪਿਆਰ ਦੇ ਵਿੱਚ ਹੀ ਰੰਗਿਆ ਰਹੇ।
ਓ ਬਲਿਹਾਰਾ ਜਾਓ, ਸਾਚੇ ਤੇਰੇ ਨਾਮ ਮਿਟ ਹੋ।
ਹੇ ਪ੍ਰਭੂ, ਤੇਰੇ ਸੱਚੇ ਨਾਮ ਤੋਂ ਮੈਂ ਸਦਾ ਸਦਕੇ ਜਾਂਦਾ ਹਾਂ, ਬਲਹਾਰ ਜਾਂਦਾ ਹਾਂ। ਤੇਰਾ ਨਾਮ ਸਦਕੇ ਜਾਣ ਯੋਗ ਹੈ। ਨਾਮ ਤੋਂ ਸਦਕੇ ਜਾਈਏ, ਨਾਮ ਤੋਂ ਬਲਹਾਰ ਜਾਈਏ, ਜੋ ਨਾਮ ਸਾਡੇ ਜੀਵਨ ਨੂੰ ਬਦਲਣ ਵਾਲਾ ਹੈ। ਨਾਮ ਦੇ ਨਾਲ ਹੀ ਜ਼ਿੰਦਗੀ ਬਦਲਦੀ ਏ। ਜੇ ਪ੍ਰਭੂ ਦਾ ਨਾਮ ਮਿਲ ਜਾਵੇ ਨਾ, ਝੋਲੀ 'ਚ ਪੈ ਜਾਵੇ, ਸਿਰ ਤੋਂ ਲੈ ਕੇ ਪੈਰਾਂ ਤੱਕ, ਮਨੁੱਖ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਤਬਦੀਲ ਹੋ ਜਾਂਦੀ ਹੈ, ਕਾਇਆ ਕਲਪ ਹੋ ਜਾਂਦੀ ਹੈ। ਇਸ ਕਰਕੇ ਜੀਵਨ ਨੂੰ ਬਦਲਣ ਵਾਲੇ, ਜੀਵਨ ਨੂੰ ਸਫਲ ਕਰਨ ਵਾਲੇ ਤੇਰੇ ਨਾਮ ਤੋਂ ਮੈਂ ਬਲਹਾਰ ਸਦਕੇ ਜਾਂਦਾ ਹਾਂ।
ਕਾਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ।
ਰਹਾਉ ਦੀ ਇਹ ਪੰਕਤੀ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਕਰਨ ਕਾਰਨ ਸਭਨਾ ਕਾ ਏਕੋ, ਸਾਰਿਆਂ ਦਾ ਮਾਲਕ ਇੱਕੋ ਹੀ ਪ੍ਰਮਾਤਮਾ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਈ, ਦੂਜਾ ਹੋਰ ਕੋਈ ਨਹੀਂ ਹੈ। ਇੱਕੋ ਹੀ ਮਾਲਕ ਸਭ ਕੁਝ ਕਰਨ ਵਾਲਾ ਹੈ ਤੇ ਸਭ ਕੁਝ ਕਰਾਉਣ ਵਾਲਾ ਹੈ। ਜਗਤ ਦਾ ਕਰਨ ਕਾਰਨ ਵੀ ਆਪੇ ਹੀ ਹੈ ਤੇ ਕਰਨ ਵਾਲਾ ਵੀ ਆਪੇ ਹੀ ਹੈ। ਉਹੀ ਸਾਰਾ ਕੁਛ, ਪੈਦਾਇਸ਼ ਕਰਨ ਵਾਲਾ, ਮਾਰਨ ਵਾਲਾ, ਪਾਲਣਾ ਕਰਨ ਵਾਲਾ, ਉਹ ਇੱਕੋ ਹੀ ਮਾਲਕ ਹੈ, ਹੋਰ ਦੂਸਰਾ ਕੋਈ ਨਹੀਂ ਹੈ। ਅਵਰ ਨਾ ਦੂਜਾ ਕੋਈ, ਮਤ ਸਮਝਿਓ ਕਿ ਕੋਈ ਹੋਰ ਦੂਸਰਾ ਹੈ, ਇੱਕ ਹੀ ਪ੍ਰਭੂ ਹੈ। ਵਿਸ਼ਰਾਮ ਦੇ ਕੇ ਮਹਾਰਾਜ ਸਮਝਾਉਂਦੇ ਹਨ,
ਕਿਰਪਨ ਕੋ ਆਬ ਕਿਛੇ ਕਿਰਪਾ ਕੀਜੈ।
ਪ੍ਰਭੂ, ਮੈਨੂੰ ਕੰਜੂਸ ਨੂੰ ਬੜੇ ਫੇਰੇ ਪੈ ਗਏ ਨੇ, ਫੇਰੇ ਪੈ ਗਏ ਨੇ। ਕਿਹੜੇ ਫੇਰੇ ਪੈ ਗਏ ਨੇ? ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਫੇਰੇ ਹੀ ਨੇ ਨਾ, ਕਦੀ ਪਸ਼ੂਆਂ, ਕਦੀ ਜਾਨਵਰਾਂ, ਕਦੀ ਕਿਸੇ ਜਨਮ ਦੇ ਵਿੱਚ, ਕਦੀ ਕਿਸੇ ਜਨਮ ਦੇ ਵਿੱਚ। ਭਗਤ ਰਵਿਦਾਸ ਜੀ ਆਪਣੀ ਬਾਣੀ ਦੇ ਰਾਹੀਂ ਸਮਝਾਉਂਦੇ ਨੇ, ਕਹਿੰਦੇ ਨੇ, ਹਮ ਸਰ ਦੀਨ ਦਿਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੇ, ਬਚਨੀ ਤੋਰ ਮੋਰ ਮਨ ਮਾਨੇ, ਜਨ ਕੋ ਪੂਰਨ ਦੀਜੇ। ਹੇ ਪ੍ਰਭੂ, ਬੜਾ ਚਿਰ ਹੋ ਗਿਆ ਹੈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜਾ ਚਿਰ ਹੋ ਗਿਆ ਹੈ, ਬੜੇ ਜਨਮ ਜਿਹੜੇ ਨੇ ਲੰਘਾ ਦਿੱਤੇ ਨੇ। ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ ਆਪਣੀ ਬਖਸ਼ਿਸ਼ ਕਰਕੇ ਸਾਨੂੰ ਰੱਖ ਲਓ, ਕਿਰਪਾ ਕਰਕੇ ਰੱਖ ਲਓ। ਬਹੁਤੇ ਬੜੇ ਫੇਰੇ ਪੈ ਗਏ ਨੇ, ਬੜੀਆਂ ਫੇਰੀਆਂ ਪੈ ਗਈਆਂ ਨੇ, ਬਹੁਤੇ ਫੇਰ ਪਏ ਕਿਰਪਨ ਕੋ ਆਪ ਕਿਛ ਕਿਰਪਾ ਕੀਜੇ। ਹੇ ਪ੍ਰਭੂ ਜੀ, ਇਸ ਭਿਖਾਰੀ ਦੇ ਉੱਪਰ, ਇਸ ਮੰਗਤੇ ਦੇ ਉੱਪਰ ਹੁਣ ਤਾਂ ਕੋਈ ਕਿਰਪਾ ਕਰ ਦਿਓ,
ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀ ਜਾ,
ਮੇਰੇ ਤੇ ਦਇਆ ਕਰਕੇ ਇਹੋ ਦੀ ਬਖਸ਼ਿਸ਼ ਕਰ ਦਿਓ, ਆਪਣਾ ਦਰਸ਼ਨ ਦੇ ਦਿਓ, ਆਪਣੇ ਦਰਸ਼ਨਾਂ ਦੀ ਬਖਸ਼ਿਸ਼ ਕਿਰਪਾ ਕਰ ਦਿਓ।
ਭਗਤ ਨਾਨਕ ਧਰਮ ਪਟ ਖੁੱਲੇ, ਗੁਰ ਦਰ ਸਾਦੀ ਜਾਣਿਆ,
ਭਗਤ ਨਾਨਕ ਧਰਮ ਪਟ ਖੁੱਲੇ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ, ਜਦੋਂ ਗੁਰੂ ਦੀ ਮਿਹਰ ਹੋ ਜਾਵੇ, ਅਸੀਂ ਉਹਦੇ ਦਰ ਦੇ ਭਿਖਾਰੀ ਬਣ ਜਾਈਏ, ਮੰਗਤੇ ਬਣ ਜਾਈਏ। ਤੇ ਗੁਰੂ ਸਾਹਿਬ, ਭਗਤ ਦਾ ਮਤਲਬ ਹੈ ਆਖਣਾ, ਭੰਨਣਾ, ਭਗਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣੇ ਆ। ਭਰਮ ਦੇ ਵਿੱਚ ਪਿਆ ਹੋਇਆ ਨੂੰ ਸਮਝ ਨਹੀਂ ਸੀ, ਸੋਝੀ ਨਹੀਂ ਸੀ, ਮੰਗਣਾ ਕੀ ਹੈ, ਕੀ ਮੰਗਣਾ ਹੈ। ਹੋਰ ਹੋਰ ਮੰਗਦੇ ਰਹੇ, ਧਨ ਦੌਲਤ ਪਦਾਰਥ ਵਸਤੂਆਂ ਮੰਗਦੇ ਰਹੇ, ਜਿਹੜੀ ਮੰਗਣ ਵਾਲੀ ਚੀਜ਼ ਸੀ ਉਹ ਮੰਗੀ ਕੋਈ ਨਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਰਾ ਆਪਣੇ ਆਪ ਨੂੰ ਉਸ ਭਿਖਾਰੀ ਦੀ ਥਾਂ ਤੇ ਖੜਿਆ ਕਰਕੇ ਵਿਚਾਰੋ, ਸੋਚੋ, ਆਪਣੇ ਜੀਵਨ ਨੂੰ ਪੜਤਾਲੋ। ਹਜ਼ੂਰ ਕਹਿੰਦੇ ਨੇ, ਜਦੋਂ ਭਰਮ ਦੇ ਦਰਵਾਜ਼ੇ ਖੁੱਲ੍ਹ ਗਏ ਨਾ, ਪੱਟ, ਭਰਮ ਪੱਟ ਖੁੱਲ੍ਹੇ, ਭਰਮ ਦੂਰ ਹੋ ਗਿਆ, ਨਿਕਲ ਗਿਆ, ਅੰਦਰੋਂ ਭੁਲੇਖਾ ਨਿਕਲ ਗਿਆ, ਗੁਰ ਪ੍ਰਸਾਦੀ ਜਾਣਿਆ, ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਸੋਝੀ ਆ ਗਈ, ਉਸ ਪਰਮ ਪਿਤਾ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਗਿਆ। ਗੁਰੂ ਦੀ ਕਿਰਪਾ ਦੇ ਨਾਲ ਹੀ ਜਾਣਿਆ ਜਾ ਸਕਦਾ ਹੈ, ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਜਾਣਿਆ ਜਾ ਸਕਦਾ। ਗੁਰੂ ਦੀ ਮਿਹਰ ਨਾਲ ਸਮਝ ਲਿਆ,
ਸਾਜੀ ਮਿਲ ਲਾ ਗਈ ਹੈ ਭੀਤਰ, ਸਤਿਗੁਰ ਸੋ ਮਨ ਮੰਨਿਆ।
ਗੁਰੂ ਦੀ ਮਿਹਰ ਕਿਰਪਾ ਦੇ ਨਾਲ ਸੱਚੇ ਪ੍ਰਭੂ ਦੇ ਨਾਲ ਫਿਰ ਲਿਵ ਲੱਗ ਗਈ, ਸੱਚੀ ਲਿਵ ਲੱਗੀ ਹੈ ਭੀਤਰ। ਭੀਤਰ ਦਾ ਮਤਲਬ ਹੈ ਅੰਦਰ, ਅੰਦਰ ਲਿਵ ਲੱਗ ਗਈ। ਪਰਮ ਪਿਤਾ ਪਰਮਾਤਮਾ ਦੇ ਨਾਲ ਸੁਰਤ ਜਿਹੜੀ ਸੀ, ਹੋਰ ਹੋਰ ਥਾਵਾਂ ਦੇ ਉੱਪਰ ਜਿਹੜੀ ਲੱਗੀ ਸੀ, ਮਾਇਆ ਮੋਹ ਦੇ ਵਿੱਚ ਲੱਗੀ ਹੋਈ ਸੀ, ਲੋਭ ਲਾਲਚ ਦੇ ਵਿੱਚ ਜਿਹੜੀ ਸੁਰਤ ਫਿਰਦੀ ਸੀ, ਉਹ ਸੁਰਤ ਹੁਣ ਬਾਕੀਆਂ ਪਾਸਿਆਂ ਤੋਂ ਹਟ ਕਰਕੇ ਸੱਚੇ ਨਾਮ ਦੇ ਵਿੱਚ ਜੁੜ ਗਈ, ਪਰਮਾਤਮਾ ਦੇ ਨਾਲ ਲੱਗ ਗਈ। ਸਤਿਗੁਰ ਸਿਉਂ ਮਨ ਮਾਨਿਆ, ਹੁਣ ਮਨ ਜਿਹੜਾ ਹੈ ਸਤਿਗੁਰੂ ਦੇ ਨਾਲ ਮੰਨ ਗਿਆ। ਸਤਿਗੁਰੂ ਦੇ ਨਾਲ ਜਿਹਦਾ ਮਨ ਮੰਨ ਜਾਂਦਾ ਹੈ ਨਾ, ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਤਾਂ ਹੀ ਹਰੀ ਦੀ ਸੋਝੀ ਆਉਂਦੀ ਹੈ, ਵੈਸੇ ਨਹੀਂ ਆਉਂਦੀ। ਅਸੀਂ ਜਿੰਨਾ ਮਰਜ਼ੀ ਜੀਵਨ ਦੇ ਵਿੱਚ ਹੋਰ ਹੋਰ ਥਾਵਾਂ ਤੇ ਲੱਗੇ ਫਿਰੀਏ, ਪਰ ਜਿੰਨੀ ਦੇਰ ਤੱਕ ਨਾਮ ਦੇ ਨਾਲ ਨਹੀਂ ਨਾ ਜੁੜਦੇ, ਨਾਮ ਦੇ ਭਿਖਾਰੀ ਨਹੀਂ ਬਣਦੇ, ਉਨੀ ਦੇਰ ਤੱਕ ਲਿਵ ਪਰਮਾਤਮਾ ਦੇ ਨਾਲ ਨਹੀਂ ਜੁੜ ਸਕਦੇ। ਆ ਭਾਈ ਭਿਖਾਰੀ ਵੀ ਜਿਹੜੇ ਨੇ, ਅਸੀਂ ਇਤਿਹਾਸ ਪੜ੍ਹਦੇ ਹਾਂ, ਜਿਹੜਾ ਗੁਰੂ ਦੇ ਦਰ ਦਾ ਭਿਖਾਰੀ ਬਣ ਜਾਂਦਾ ਨਾ, ਉਹ ਸਿਰਫ ਉਹਦੇ ਨਾਮ ਦਾ ਹੀ ਭਿਖਾਰੀ। ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਉਹ ਫਿਰ ਨਾਮ ਹੀ ਮੰਗਦਾ ਹੈ। ਜਿਹਨੂੰ ਨਾਮ ਦੀ ਮਹਿਮਾ ਦਾ ਪਤਾ ਲੱਗ ਗਿਆ, ਨਾਮ ਦੀ ਇੰਪੋਰਟੈਂਸ ਦਾ ਪਤਾ ਲੱਗ ਗਿਆ ਵੀ ਨਾਮ ਕੀ ਚੀਜ਼ ਹੈ, ਉਹ ਫਿਰ ਕੁਝ ਹੋਰ ਨਹੀਂ ਮੰਗਦਾ ਉਹਦੇ ਕੋਲੋਂ। ਉਹ ਦੁਨਿਆਵੀ ਵਸਤੂਆਂ ਪਦਾਰਥਾਂ ਉਹਦੇ ਅੰਦਰ ਖਿੱਚ ਹੀ ਨਹੀਂ ਹੁੰਦੀ। ਗੁਰਸਿੱਖ ਗਿਆ ਨਾ ਭਾਈ ਭਿਖਾਰੀ ਜੀ ਦੇ ਕੋਲ, ਜਦੋਂ ਪੁੱਛਿਆ ਕਿ ਮਹਾਰਾਜ, ਕੋਈ ਅਡੋਲਤਾ ਵਾਲਾ, ਕੋਈ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲਾ, ਕੋਈ ਏਦਾਂ ਦੀ ਸ਼ਖਸੀਅਤ ਅੱਜ ਦੇ ਯੁੱਗ ਦੇ ਵਿੱਚ ਹੈ ਜੋ ਸੁਖਮਨੀ ਸਾਹਿਬ ਜੀ ਦੇ ਅੰਦਰ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਉਸ ਧਰਤੀ ਵਰਗਾ ਜ਼ਿਕਰਾ ਹੈ? ਤੇ ਮਹਾਰਾਜ ਨੇ ਨਾਮ ਲਿਆ ਸਿੱਖ ਦਾ ਕਿ ਉਸ ਸਿੱਖ ਕੋਲ ਚਲੇ ਜਾਓ। ਸਿੱਖ ਗਿਆ, ਜਾ ਕਰਕੇ ਵੇਖਿਆ ਕਿ ਭਾਈ ਜੀ ਤੱਪੜ ਗੰਢ ਰਹੇ ਨੇ, ਪਰ ਵਿਆਹ ਦੀ ਚਹਿਲ ਪਹਿਲ ਹੈ, ਟਹਿਲ ਪਹਿਲ ਹੈ। ਉਹਦੇ ਵਿੱਚ ਵੇਖ ਕੇ ਬੜਾ ਅਜੀਬ ਲੱਗਾ, ਕੋਲ ਹੀ ਉਹਨਾਂ ਦੇ ਸੀੜੀ ਪਈ ਹੋਈ ਸੀ ਜਿਹਦੇ ਉੱਤੇ ਮ੍ਰਿਤਕ ਸਰੀਰ ਨੂੰ ਲਿਜਾਇਆ ਜਾਂਦਾ ਹੈ, ਸਮਾਨ ਪਿਆ ਹੋਇਆ ਸੀ। ਵੇਖ ਕੇ ਅਚੰਭਾ ਤੇ ਹੋਇਆ ਪਰ ਪੁੱਛਿਆ ਕੋਈ ਨਾ, ਪੁੱਛਿਆ ਇੰਨਾ ਕਹੀ ਕਿ ਇਹ ਕੀ ਕਰ ਰਹੇ ਹੋ? ਉਹ ਕਹਿੰਦੇ ਸਮਾਂ ਆਏਗਾ ਤੇ ਦੱਸਾਂਗੇ। ਉਹਨਾਂ ਚੀਜ਼ਾਂ ਵੱਲ ਵੇਖ ਕੇ ਵੀ ਪੁੱਛਿਆ ਵੀ ਇੱਥੇ ਕੀ ਵਿਆਹ ਦੇ ਵਿੱਚ ਕੰਮ ਹੈ? ਚੁੱਪ ਰਹੇ। ਹੋਇਆ ਕਿ ਪੁੱਤਰ ਦਾ ਵਿਆਹ ਵੀ ਹੋ ਗਿਆ ਤੇ ਵਿਆਹ ਤੋਂ ਬਾਅਦ ਪੁੱਤਰ ਜਿਹੜਾ ਸੀ ਉਹ ਚਲਾਣਾ ਵੀ ਕਰ ਗਿਆ। ਵਿਆਹ ਦੇ ਵਿੱਚ ਵੀ ਅਡੋਲ ਸੀ, ਖੁਸ਼ੀ ਦੇ ਵਿੱਚ ਵੀ ਅਡੋਲ ਸੀ ਤੇ ਪੁੱਤਰ ਚਲਾਣਾ ਕਰ ਗਿਆ ਉਹਦੇ ਵਿੱਚ ਵੀ ਅਡੋਲ। ਸਿੱਖ ਦੇਖ ਕੇ ਉਸਨੂੰ ਕਿ ਇੰਨਾ ਅਡੋਲ, ਇੰਨਾ ਮਨ ਬਲਵਾਨ ਕਿਸਦਾ ਹੋ ਸਕਦਾ ਹੈ, ਪੁੱਛਿਆ, ਕਿਉਂਕਿ ਪਤਾ ਤੇ ਲੱਗ ਹੀ ਜਾਂਦਾ ਹੈ। ਉਹ ਸੀੜੀ ਜਿਹੜੀ ਪਹਿਲਾਂ ਸੀ ਠਣਕਿਆ ਸਿੱਖ ਦਾ ਮੱਥਾ, ਕਹਿਣ ਲੱਗਾ ਭਾਈ ਸਾਹਿਬ ਜੀ ਤੁਹਾਡੇ ਤੁਹਾਨੂੰ ਪਤਾ ਸੀ, ਕਿਉਂਕਿ ਸੀੜੀ ਤੇ ਜਿਹੜੀਆਂ ਚੀਜ਼ਾਂ ਇਹ ਅੱਜ ਜਿਹੜਾ ਪਰਮਾਤਮਾ ਨੇ ਭਾਣਾ ਵਰਤਾਇਆ ਹੈ ਇਹਦਾ ਤੁਹਾਨੂੰ ਪਹਿਲਾਂ ਪਤਾ ਸੀ, ਤੁਸੀਂ ਸਮਾਨ ਪਹਿਲਾਂ ਹੀ ਲਿਆ ਕਰਕੇ ਰੱਖਿਆ ਹੋਇਆ ਸੀ। ਜੇ ਤੁਹਾਨੂੰ ਇੰਨਾ ਪਤਾ ਸੀ ਤੇ ਗੁਰੂ ਦੇ ਕੋਲੋਂ, ਗੁਰੂ ਤੇ ਬੜਾ ਬਖਸ਼ਿੰਦ ਹੈ, ਐਸਾ ਦਾਤਾ ਹੈ, ਜੋ ਮੰਗੀਏ ਮਿਲ ਜਾਂਦਾ ਹੈ ਗੁਰੂ ਦੇ ਕੋਲੋਂ, ਤੇ ਆਪਣੇ ਪੁੱਤਰ ਦੀ ਜਾਨ ਹੀ ਉਮਰ ਹੀ ਮੰਗ ਲੈਣੀ ਸੀ। ਤੇ ਉਸ ਸੱਚੇ ਭਿਖਾਰੀ ਨੇ, ਨਾਮ ਦਾ ਭਿਖਾਰੀ ਨਹੀਂ ਸੀ, ਕਹਿਣ ਲੱਗਾ ਸਿੱਖਾ ਗੁਰੂ ਦੇ ਕੋਲੋਂ ਮੈਨੂੰ ਇਹ ਸਮਝ ਆਈ ਹੈ, ਉਹ ਮੰਗਣਾ ਚਾਹੀਦਾ ਹੈ ਜਿਹੜੀ ਅਮਰ ਹੋਵੇ ਚੀਜ਼, ਜਿਹੜੀ ਬਿਨਸਣ ਵਾਲੀ ਚੀਜ਼, ਜਿਹੜੀ ਖਤਮ ਹੋਣ ਵਾਲੀ, ਜਿਹੜੀ ਨਾਸ਼ ਹੋਣ ਵਾਲੀ ਚੀਜ਼, ਉਹਦਾ ਕੀ ਮੰਗਣਾ? ਮੰਗੀਏ ਉਹ ਗੁਰੂ ਦੇ ਕੋਲੋਂ ਜਿਹੜੀ ਬਿਨਸਣ ਵਾਲੀ ਚੀਜ਼ ਨਹੀਂ ਹੈ, ਤੇ ਬਿਨਸਣ ਵਾਲੀ ਚੀਜ਼ ਜਿਹੜੀ ਹੈ ਉਹ ਪ੍ਰਭੂ ਦਾ ਨਾਂ, ਨਾ ਬਿਨਸਣ ਵਾਲੀ ਚੀਜ਼ ਕੇਵਲ ਪਰਮਾਤਮਾ ਦਾ ਨਾਮ ਹੀ ਹੈ, ਬਾਕੀ ਸਾਰੀਆਂ ਹੀ ਚੀਜ਼ਾਂ ਬਿਨਸਣ ਵਾਲੀਆਂ ਨੇ। ਐਸੇ ਸਨ ਭਿਖਾਰੀ, ਇੱਦਾਂ ਦੇ ਭਿਖਾਰੀ ਬਣ ਜਾਈਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਪਵਿੱਤਰ ਮੁੱਖ ਵਾਕ ਦੇ ਰਾਹੀਂ ਸਾਨੂੰ ਇਹੀ ਸੋਝੀ ਤੇ ਗਿਆਨ ਬਖਸ਼ਿਸ਼ ਕੀਤਾ ਹੈ। ਗੁਰੂ ਦੇ ਦਰ ਦੇ ਭਿਖਾਰੀ ਬਣੀਏ, ਨਾਮ ਮੰਗੀਏ ਉਹਦੇ ਕੋਲੋਂ, ਉਹਦੇ ਚਰਨਾਂ 'ਚ ਇਹੀ ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੈ। ਇਹ ਪੰਦਰਵਾੜਾ ਸ਼ੁਰੂ ਹੋ ਗਿਆ ਹੈ ਸ਼ਹੀਦਾਂ ਦੀ ਯਾਦ ਵਾਲਾ, ਤਾਂ ਅਸੀਂ ਆਪਣੀਆਂ ਸੁਰਤਾਂ ਨੂੰ ਫਤਿਹਗੜ੍ਹ ਸਾਹਿਬ ਗੁਰੂ ਦੇ ਚਰਨਾਂ ਵੱਲ ਨੂੰ ਲੈ ਕੇ ਜਾਈਏ, ਗੁਰੂ ਕੇ ਲਾਲਾਂ ਨੂੰ ਯਾਦ ਕਰੀਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਰ ਉਪਕਾਰਾਂ ਨੂੰ ਚੇਤੇ ਰੱਖੀਏ, ਚੜ੍ਹਦੀ ਕਲਾ ਵਿੱਚ ਸਤਿਗੁਰੂ ਸਾਨੂੰ ਲੈ ਕੇ ਜਾਣ, ਉਹਦੇ ਕੋਲੋਂ ਨਾਮ ਦਾਨ ਮੰਗੀਏ ਅੱਜ ਦੇ ਪਵਿੱਤਰ ਮੁੱਖ ਰਵਾਕ ਦੇ ਰਾਹੀਂ ਜੋ ਸਮਝਾਇਆ ਗਿਆ ਹੈ। ਤੋ ਸਤਿਗੁਰ ਕਿਰਪਾ ਕਰਨ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਭਗਤ ਨਾਨਕ ਧਰਮ ਪਟ ਖੂਵੇ ਗੁਰ ਸਾਧੀ ਜਾਣਿਆ ਸਾਜੀ ਲਿਵਲਾਵੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ।